ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 12 ਮਈ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਆਦਮ ਤੇ ਪਾਪੀ ਇਨਸਾਨ। ਸੁਨਹਿਰੀ ਮਤਨ: ਯੂਹੰਨਾ। ਤੁਹਾਡਾ ਨਵੇਂ ਸਿਰੇ ਤੋਂ ਜੰਮਣਾ ਜ਼ਰੂਰੀ ਹੈ। ਜਵਾਬੀ ਪੜ੍ਹਾਈ: ਇਫਸੀਓਂ। ਇਸ ਲਈ ਮੈਂ ਜਿਹੜਾ ਰੱਬ ਵਿੱਚ ਕੈਦੀ ਹਾਂ ਤੁਹਾਡੇ ਅੱਗੇ ਇਲਤਜਾ ਕਰਦਾ ਵਾਂ ਭਈ ਜਿਸ ਬੁਲਾਵੇ ਲਈ ਤੁਸੀਂ ਬੁਲਾਏ ਗਏ ਹੋ ਉਹਦੇ ਮੁਤਾਬਕ ਚਾਲ ਚਲੋ, ਯਾਨੀ ਕਮਾਲ ਫਰੋਤਨੀ ਯਾਨੀ ਹਿਲਮ ਦੇ ਨਾਲ ਤਹਮੁਲ ਕਰਕੇ ਮੁਹੱਬਤ ਨਾਲ ਇੱਕ ਦੂਜੇ ਦੀ ਬਰਦਾਸ਼ਤ ਕਰੋ, ਤਾਂ ਜੋ ਅਸੀਂ ਅੱਗੇ ਤੋਂ ਬਾਲ ਨਾ ਰਹੀਏ ਅਤੇ ਬੰਦਿਆਂ ਦੀ ਬਾਜ਼ੀਗਰੀ ਅਤੇ ਮੱਕਾਰੀ ਦੇ ਪਾਰੋਂ ਉਹਨਾਂ ਦੇ ਗੁੰਮਰਾਹ ਕਰਨ ਵਾਲੇ ਮਨਸੂਬਿਆਂ ਵੱਲ ਹਰ ਇੱਕ ਤਾਲੀਮ ਦੇ ਝੋਕੇ ਨਾਲ ਛੱਲਾ ਵਾਂਗਰ ਭੁੜਕਦੇ ਨਾ ਫਿਰੀਏ, ਬਲਕਿ ਮੁਹੱਬਤ ਨਾਲ ਸੱਚਾਈ ਉੱਤੇ ਕਾਇਮ ਰਹਿ ਕੇ ਅਤੇ ਉਹਦੇ ਨਾਲ ਜਿਹੜਾ ਸਿਰ ਹੈ ਯਾਨੀ ਮਸੀਹ ਦੇ ਨਾਲ ਜੁੜ ਕੇ ਹਰ ਤਰ੍ਹਾਂ ਅੱਗੇ ਵੱਧਦੇ ਜਾਈਏ। ਭਈ ਤੁਸੀਂ ਆਪਣੇ ਅਗਲੇ ਚਾਲ ਚੱਲਣ ਦੀ ਪੁਰਾਣੀ ਇਨਸਾਨੀਅਤ ਨੂੰ ਲਾ ਦਿਓ ਜਿਹੜੀ ਫਰੇਬ ਦੀਆਂ ਸ਼ਹਿਵਤਾਂ ਦੇ ਪਾਰੋਂ ਖਰਾਬ ਹੁੰਦੀ ਜਾਂਦੀ ਹੈ, ਅਤੇ ਆਪਣੀ ਸਿਆਣ ਦੀ ਰੂਹਾਨੀ ਹਾਲਤ ਵਿੱਚ ਨਵੇਂ ਬਣਦੇ ਜਾਓ ਅਤੇ ਨਵੀਂ ਇਨਸਾਨੀਅਤ ਨੂੰ ਪਾ ਲਵੋ ਜਿਹੜੀ ਰੱਬ ਦੇ ਮੁਤਾਬਕ ਰਾਸਤਬਾਜ਼ੀ ਅਤੇ ਪਾਕਿਜ਼ਗੀ ਵਿੱਚ ਪੈਦਾ ਕੀਤੀ ਗਈ ਹੈ। ਦਰਸੀਵਾਜ਼ ਬਾਈਬਲ ਵਿੱਚੋਂ ਪਦਾਇਸ਼। ਰੱਬ ਨੇ ਸ਼ੁਰੂ ਵਿੱਚ ਧਰਤੀ ਅਤੇ ਅਸਮਾਨ ਨੂੰ ਪੈਦਾ ਕੀਤਾ, ਫਿਰ ਰੱਬ ਨੇ ਆਖਿਆ ਭਈ ਅਸੀਂ ਇਨਸਾਨ ਨੂੰ ਆਪਣੀ ਸੂਰਤ ਉੱਤੇ ਆਪਣੀ ਛਬੀ ਵਾਂਗਰ ਬਣਾਈਏ, ਅਤੇ ਰੱਬ ਨੇ ਇਨਸਾਨ ਨੂੰ ਆਪਣੀ ਸੂਰਤ ਉੱਤੇ ਪੈਦਾ ਕੀਤਾ, ਰੱਬ ਦੀ ਸੂਰਤ ਉੱਤੇ ਉਹਨੂੰ ਪੈਦਾ ਕੀਤਾ, ਨਰੋ ਨਾਰੀ ਉਹਨਾਂ ਨੂੰ ਪੈਦਾ ਕੀਤਾ, ਰੱਬ ਨੇ ਉਹਨਾਂ ਨੂੰ ਬਰਕਤ ਦਿੱਤੀ, ਅਤੇ ਰੱਬ ਨੇ ਸਭ ਉੱਤੇ ਜੋ ਕੁਝ ਉਹਨੇ ਬਣਾਇਆ ਸੀ ਨਜ਼ਰ ਕੀਤੀ ਅਤੇ ਵੇਖਿਆ ਭਈ ਬਹੁਤ ਚੰਗਾ ਹੈ। ਪੈਦਾਇਸ਼: ਇਸ ਤਰ੍ਹਾਂ ਅਸਮਾਨ ਅਤੇ ਧਰਤੀ ਅਤੇ ਉਹਨਾਂ ਦੇ ਕੋਲ ਲਸ਼ਕਰ ਦਾ ਬਣਾਉਣਾ ਪੂਰਾ ਹੋਇਆ, ਬਲਕਿ ਧਰਤੀ ਤੋਂ ਕੋਹਰ ਉੱਠਦੀ ਸੀ ਅਤੇ ਸਾਰੀ ਧਰਤੀ ਨੂੰ ਸੈਰਾਬ ਕਰਦੀ ਸੀ, ਅਤੇ ਖੁਦਾਵੰਦ ਰੱਬ ਨੇ ਧਰਤੀ ਦੀ ਮਿੱਟੀ ਨਾਲ ਇਨਸਾਨ ਨੂੰ ਬਣਾਇਆ ਅਤੇ ਉਹਦੇ ਨਥਰਿਆਂ ਵਿੱਚ ਹਯਾਤੀ ਦਾ ਦਮ ਫੂਕਿਆ ਅਤੇ ਇਨਸਾਨ ਜਿਉਂਦੀ ਜਿੰਦ ਬਣਿਆ। ਯਸਾਇਆ: ਹੈ ਖੁਦਾਵੰਦ ਤੂੰ ਹੀ ਮੇਰਾ ਰੱਬ ਹੈ, ਮੈਂ ਤੇਰੀ ਵਡਿਆਈ ਕਰਾਂਗਾ, ਤੇਰੇ ਨਾਂ ਦੀ ਸਤਾਇਸ਼ ਕਰਾਂਗਾ, ਕਿਉਂਕਿ ਤੂੰ ਅਜੀਬ ਕੰਮ ਕੀਤੇ ਨੇ, ਅਤੇ ਰੱਬੁਲ ਅਫਵਾਜ ਇਸ ਪਹਾੜ ਉੱਤੇ ਸਾਰੀਆਂ ਕੌਮਾਂ ਲਈ ਫਰਬਾ ਸ਼ੈਵਾਂ ਨਾਲ ਇੱਕ ਦਾਵਤ ਤਿਆਰ ਕਰੇਗਾ, ਬਲਕਿ ਇੱਕ ਦਾਵਤ ਤਿਲਛਟ ਉੱਤੋਂ ਨਿਤਰੀ ਹੋਈ ਮੈਂ ਨਾਲ, ਹਾਂ ਫਰਬਾ ਸ਼ੈਵਾਂ ਨਾਲ ਜਿਹੜੀਆਂ ਮਗਜ਼ ਵਾਲੀਆਂ ਹੋਣ, ਅਤੇ ਮੈਂ ਨਾਲ ਜਿਹੜੀ ਤਿਲਛਟ ਨਾਲੋਂ ਚੰਗੀ ਨਿਤਰੀ ਹੋਵੇ, ਅਤੇ ਉਹ ਇਸ ਪਹਾੜ ਉੱਤੇ ਇਸ ਪਰਦੇ ਨੂੰ ਜਿਹੜਾ ਸਾਰੇ ਲੋਕਾਂ ਉੱਤੇ ਡਿੱਗ ਪਿਆ ਹੈ ਅਤੇ ਉਸ ਨਕਾਬ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਮਕ ਰਿਹਾ ਹੈ ਦੂਰ ਕਰੇਗਾ। ਯੂਹੰਨਾ: ਇੱਕ ਬੰਦਾ ਯੂਹੰਨਾ ਨਾਂ ਦਾ ਆ ਗਿਆ ਜਿਹੜਾ ਰੱਬ ਵੱਲੋਂ ਘੱਲਿਆ ਗਿਆ ਸੀ। ਇਹ ਗਵਾਹੀ ਲਈ ਆਇਆ ਭਈ ਨੂਰ ਦੀ ਗਵਾਹੀ ਦੇਵੇ ਤਾਂ ਜੋ ਸਾਰੇ ਉਹਦੇ ਰਾਹੀਂ ਇਮਾਨ ਲਿਆਉਣ। ਉਹ ਆਪ ਤੇ ਨੂਰ ਨਹੀਂ ਸੀ ਪਰ ਨੂਰ ਦੀ ਗਵਾਹੀ ਦੇਣ ਲਈ ਆਇਆ ਸੀ। ਅਸਲੀ ਨੂਰ ਜਿਹੜਾ ਹਰ ਬੰਦੇ ਨੂੰ ਰੋਸ਼ਨ ਕਰਦਾ ਹੈ ਜੱਗ ਵਿੱਚ ਆਉਣ ਵਾਲਾ ਸੀ। ਉਹ ਜੱਗ ਵਿੱਚ ਸੀ ਅਤੇ ਜੱਗ ਉਹਦੇ ਰਾਹੀਂ ਬਣਿਆ ਅਤੇ ਜੱਗ ਨੇ ਉਹਨੂੰ ਨਾ ਪਛਾਣਿਆ। ਉਹ ਆਪਣੇ ਘਰ ਆਇਆ ਅਤੇ ਉਹਦੇ ਆਪਣਿਆਂ ਨੇ ਉਹਨੂੰ ਕਬੂਲ ਨਾ ਕੀਤਾ, ਪਰ ਜਿੰਨਿਆਂ ਨੇ ਉਹਨੂੰ ਕਬੂਲ ਕੀਤਾ ਉਹਨੇ ਉਹਨਾਂ ਨੂੰ ਰੱਬ ਦੇ ਪੁੱਤਰ ਬਣਨ ਦਾ ਹੱਕ ਬਖਸ਼ਿਆ, ਯਾਨੀ ਉਹਨਾਂ ਨੂੰ ਜਿਹੜੇ ਉਹਦੇ ਨਾਂ ਉੱਤੇ ਇਮਾਨ ਲਿਆਉਂਦੇ ਨੇ। ਉਹ ਨਾ ਲਹੂ ਤੋਂ, ਨਾ ਬਦਨ ਦੀ ਖਾਹਿਸ਼ ਤੋਂ, ਨਾ ਇਨਸਾਨ ਦੇ ਇਰਾਦੇ ਤੋਂ, ਬਲਕਿ ਰੱਬ ਤੋਂ ਜੰਮੇ। ਯੂਹੰਨਾ: ਅਤੇ ਜਿੱਦਾਂ ਮੂਸਾ ਨੇ ਸੱਪ ਨੂੰ ਬੀਆਬਾਨ ਵਿੱਚ ਉੱਚਾ ਚੜ੍ਹਾਇਆ, ਉਸੇ ਤਰ੍ਹਾਂ ਜ਼ਰੂਰ ਹੈ ਭਈ ਇਬਨ ਆਦਮ ਵੀ ਉੱਚਾ ਚੜ੍ਹਾਇਆ ਜਾਵੇ ਤਾਂ ਜੋ ਜਿਹੜਾ ਕੋਈ ਇਮਾਨ ਲਿਆਵੇ ਹਮੇਸ਼ਾ ਦੀ ਹਯਾਤੀ ਪਾਵੇ, ਕਿਉਂ ਜੇ ਰੱਬ ਨੇ ਜੱਗ ਨਾਲ ਅਜਿਹੀ ਮੁਹੱਬਤ ਰੱਖੀ ਭਈ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਜਿਹੜਾ ਵੀ ਉਹਦੇ ਉੱਤੇ ਇਮਾਨ ਲਿਆਵੇ ਉਹ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਹਯਾਤੀ ਪਾਵੇ, ਕਿਉਂ ਜੇ ਰੱਬ ਨੇ ਪੁੱਤਰ ਨੂੰ ਜੱਗ ਵਿੱਚ ਇਸ ਲਈ ਨਹੀਂ ਘੱਲਿਆ ਭਈ ਜੱਗ ਉੱਤੇ ਸਜ਼ਾ ਦਾ ਹੁਕਮ ਦੇਵੇ, ਬਲਕਿ ਇਸ ਲਈ ਭਈ ਜੱਗ ਉਹਦੇ ਪਾਰੋਂ ਮੁਕਤੀ ਪਾਵੇ। ਗ੍ਰੰਥੀਓ, ਇਸ ਲਈ ਅਸੀਂ ਇੰਜ ਦੀ ਆਸ ਕਰਕੇ ਬੜੀ ਜ਼ੁਰਤ ਨਾਲ ਬੋਲਦੇ ਹਾਂ ਅਤੇ ਮੂਸਾ ਵਾਂਗਰ ਨਹੀਂ ਹਾਂ ਜਿਹਨੇ ਆਪਣੇ ਮੁਖੜੇ ਉੱਤੇ ਨਕਾਬ ਪਾਇਆ ਤਾਂ ਜੋ ਬਣੀ ਇਸਰਾਈਲ ਉਸ ਮਿਟਣ ਵਾਲੀ ਸ਼ੈ ਦੇ ਅੰਜਾਮ ਨੂੰ ਨਾ ਵੇਖ ਸਕਣ। ਪਰ ਉਹਨਾਂ ਦੇ ਖਿਆਲ ਨਿੱਤਰ ਗਏ, ਕਿਉਂ ਜੇ ਅੱਜ ਤੀਕਰ ਪੁਰਾਣੇ ਅਹਿਦਨਾਮੇ ਨੂੰ ਪੜ੍ਹਦਿਆਂ ਹੋਏ ਉਹਨਾਂ ਦੇ ਦਿਲਾਂ ਉੱਤੇ ਉਹੀ ਪਰਦਾ ਪਿਆ ਰਹਿੰਦਾ ਹੈ ਅਤੇ ਉਹ ਮਸੀਹ ਵਿੱਚ ਉੱਠ ਜਾਂਦਾ ਹੈ। ਪਰ ਅੱਜ ਤੀਕਰ ਜਦ ਕਦੀ ਮੂਸਾ ਦੀ ਕਿਤਾਬ ਪੜ੍ਹੀ ਜਾਂਦੀ ਹੈ ਅਤੇ ਉਹਨਾਂ ਦੇ ਦਿਲ ਉੱਤੇ ਪਰਦਾ ਪਿਆ ਰਹਿੰਦਾ ਹੈ, ਪਰ ਜਦ ਕਦੀ ਉਹਨਾਂ ਦਾ ਦਿਲ ਖੁਦਾਵੰਦ ਵੱਲ ਫਿਰੇ ਅਤੇ ਉਹ ਪਰਦਾ ਉੱਠ ਜਾਵੇਗਾ ਅਤੇ ਉਹ ਖੁਦਾਵੰਦ ਰੂਹੇ, ਅਤੇ ਜਿੱਥੇ ਕਿਤੇ ਖੁਦਾਵੰਦ ਦਾ ਰੂਹੇ ਉੱਥੇ ਆਜ਼ਾਦੀ ਹੈ। ਪਰ ਜਦ ਅਸੀਂ ਸਾਰੇ ਦੇ ਸਾਰੇ ਬੇਨਕਾਬ ਮੁਖੜਿਆਂ ਤੋਂ ਖੁਦਾਵੰਦ ਦਾ ਜਲਾਲ ਇਸ ਤਰ੍ਹਾਂ ਮੁਨਕਸ ਹੁੰਦਾ ਹੈ ਜਿਵੇਂ ਸ਼ੀਸ਼ੇ ਵਿੱਚੋਂ, ਅਤੇ ਉਸ ਖੁਦਾਵੰਦ ਦੇ ਰਾਹੀਂ ਜਿਹੜਾ ਰੂਹੇ ਅਸੀਂ ਉਹਦੀ ਜਲਾਲੀ ਸੂਰਤ ਵਿੱਚ ਦਰਜਾ ਬਦਰਜਾ ਬਦਲਦੇ ਜਾਂਦੇ ਹਾਂ। ਰੋਮੀਓ, ਇਸ ਲਈ ਜਦੋਂ ਅਸੀਂ ਇਮਾਨ ਨਾਲ ਰਾਸਤਬਾਜ਼ ਠਹਿਰੇ ਅਤੇ ਰੱਬ ਦੇ ਨਾਲ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਰਾਹੀਂ ਸੁਲ੍ਹਾ ਰੱਖੀਏ, ਜਿਹਦੇ ਰਾਹੀਂ ਇਮਾਨ ਦੇ ਪਾਰੋਂ ਉਸ ਫਜ਼ਲ ਤੀਕਰ ਸਾਡੀ ਪਹੁੰਚ ਵੀ ਹੋਈ ਜਿਹਦੇ ਉੱਤੇ ਕਾਇਮ ਹਾਂ ਅਤੇ ਰੱਬ ਦੇ ਜਲਾਲ ਦੀ ਆਸ ਉੱਤੇ ਫਖਰ ਕਰੀਏ। ਫਿਰ ਵੀ ਆਦਮ ਤੋਂ ਲੈ ਕੇ ਮੂਸਾ ਤੀਕਰ ਮੌਤ ਨੇ ਉਹਨਾਂ ਉੱਤੇ ਵੀ ਬਾਦਸ਼ਾਹੀ ਕੀਤੀ ਜਿਨ੍ਹਾਂ ਨੇ ਉਸ ਆਦਮ ਦੀ ਨਾਫਰਮਾਨੀ ਵਾਂਗਰ, ਜਿਹੜਾ ਆਉਣ ਵਾਲੇ ਦੀ ਮਿਸਾਲ ਸੀ, ਪਾਪ ਨਾ ਕੀਤਾ, ਕਿਉਂ ਜੇ ਜਦੋਂ ਇੱਕ ਬੰਦੇ ਦੇ ਪਾਪ ਦੇ ਪਾਰੋਂ ਮੌਤ ਨੇ ਉਸ ਇੱਕ ਦੇ ਰਾਹੀਂ ਬਾਦਸ਼ਾਹੀ ਕੀਤੀ, ਅਤੇ ਜਿਹੜੇ ਲੋਕ ਫਜ਼ਲ ਅਤੇ ਬਾਦਸ਼ਾਹੀ ਦੀ ਬਖਸ਼ਿਸ਼ ਅਫਰਾਤ ਨਾਲ ਹਾਸਲ ਕਰਦੇ ਨੇ ਉਹ ਇੱਕ ਬੰਦੇ ਯਾਨੀ ਯਿਸੂ ਮਸੀਹ ਦੇ ਪਾਰੋਂ ਹਮੇਸ਼ਾ ਦੀ ਹਯਾਤੀ ਵਿੱਚ ਜ਼ਰੂਰੀ ਬਾਦਸ਼ਾਹੀ ਕਰਨਗੇ। ਗਰਜ਼ ਜਿਵੇਂ ਇੱਕ ਪਾਪ ਦੇ ਪਾਰੋਂ ਉਹ ਫੈਸਲਾ ਹੋਇਆ ਜਿਹਦਾ ਨਤੀਜਾ ਸਾਰੇ ਬੰਦਿਆਂ ਦੀ ਸਜ਼ਾ ਦਾ ਹੁਕਮ ਸੀ, ਉਂਝ ਹੀ ਰਾਸਤਬਾਜ਼ੀ ਦੇ ਕੰਮ ਦੇ ਪਾਰੋਂ ਸਾਰੇ ਬੰਦਿਆਂ ਨੂੰ ਉਹ ਨੇਮਤ ਮਿਲੀ ਜਿਹਦੇ ਨਾਲ ਰਾਸਤਬਾਜ਼ ਠਹਿਰ ਕੇ ਹਯਾਤੀ ਪਾਣ। ਕਿਉਂਕਿ ਜਿਵੇਂ ਇੱਕ ਹੀ ਬੰਦੇ ਦੀ ਨਾਫਰਮਾਨੀ ਨਾਲ ਬਹੁਤ ਸਾਰੇ ਲੋਕ ਪਾਪੀ ਠਹਿਰੇ, ਉਂਝ ਹੀ ਇੱਕ ਦੀ ਨਾਫਰਮਾਨੀ ਨਾਲ ਬਹੁਤ ਸਾਰੇ ਲੋਕ ਰਾਸਤਬਾਜ਼ ਠਹਿਰਨਗੇ। ਅਤੇ ਵਿਚਾਲੇ ਸ਼ਰੀਅਤ ਆ ਮੌਜੂਦ ਹੋਈ ਤਾਂ ਜੋ ਪਾਪ ਬਹੁਤਾ ਹੋ ਜਾਵੇ, ਪਰ ਜਿੱਥੇ ਪਾਪ ਬਹੁਤਾ ਹੋਇਆ ਉੱਥੇ ਫਜ਼ਲ ਉਸ ਤੋਂ ਵੀ ਬਹੁਤਾ ਹੋਇਆ, ਤਾਂ ਜੋ ਜਿਵੇਂ ਪਾਪ ਨੇ ਮੌਤ ਦੇ ਪਾਰੋਂ ਬਾਦਸ਼ਾਹੀ ਕੀਤੀ, ਉਂਝ ਹੀ ਫਜ਼ਲ ਵੀ ਸਾਡੇ ਖੁਦਾ ਯਿਸੂ ਮਸੀਹ ਦੇ ਪਾਰੋਂ ਹਮੇਸ਼ਾ ਦੀ ਹਯਾਤੀ ਲਈ ਰਾਸਤਬਾਜ਼ੀ ਦੇ ਪਾਰੋਂ ਬਾਦਸ਼ਾਹੀ ਕਰੇ। ਗ੍ਰੰਥੀਓ, ਅਤੇ ਜਿਵੇਂ ਆਦਮ ਵਿੱਚ ਸਾਰੇ ਮਰਦੇ ਨੇ, ਉਸੇ ਤਰ੍ਹਾਂ ਮਸੀਹ ਵਿੱਚ ਸਭ ਜਿਉਂਦੇ ਕੀਤੇ ਜਾਣਗੇ। ਗ੍ਰੰਥੀਓ, ਇਸ ਲਈ ਜਦ ਸਾਡੇ ਉੱਤੇ ਅਜਿਹਾ ਰਹਿਮ ਹੋਇਆ ਵੀ ਸਾਨੂੰ ਇਹ ਸੇਵਾ ਮਿਲੀ ਅਤੇ ਅਸੀਂ ਹਿੰਮਤ ਨਹੀਂ ਹਾਰਦੇ, ਅਤੇ ਜੇ ਸਾਡੀ ਖੁਸ਼ਖਬਰੀ ਉੱਤੇ ਪਰਦਾ ਪਿਆ ਹੈ ਅਤੇ ਹਲਾਕ ਹੋਣ ਵਾਲਿਆਂ ਲਈ ਪਿਆ ਹੈ ਯਾਨੀ ਉਹਨਾਂ ਬੇਈਮਾਨਾਂ ਲਈ ਜਿਨ੍ਹਾਂ ਦੀਆਂ ਸਿਆਣਾਂ ਨੂੰ ਇਸ ਜਹਾਨ ਦੇ ਰੱਬ ਨੇ ਅੰਨਾ ਕਰ ਦਿੱਤਾ ਹੈ, ਤਾਂ ਜੋ ਮਸੀਹ ਜਿਹੜਾ ਰੱਬ ਦੀ ਸੂਰਤ ਹੈ ਉਹਦੇ ਜਲਾਲ ਦੀ ਖੁਸ਼ਖਬਰੀ ਦੀ ਲੋਹ ਉਹਨਾਂ ਉੱਤੇ ਨਾ ਪਵੇ। ਇਸ ਲਈ ਵੀ ਰੱਬ ਹੀ ਹੈ ਜਿਹਨੇ ਆਖਿਆ ਵੀ ਹਨੇਰੇ ਵਿੱਚੋਂ ਲੋਹ ਚਮਕੇ, ਅਤੇ ਉਹ ਹੀ ਸਾਡੇ ਦਿਲਾਂ ਵਿੱਚ ਚਮਕਿਆ ਤਾਂ ਜੋ ਰੱਬ ਦੇ ਜਲਾਲ ਦੀ ਪਛਾਣ ਦੀ ਲੋਹ ਯਿਸੂ ਮਸੀਹ ਦੇ ਮੁਖੜੇ ਤੋਂ ਜਲਵਾਗਰ ਹੋਵੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਹਸਤੀ ਦੀ ਅਸਲੀਅਤ ਅਤੇ ਤਰਤੀਬ ਨੂੰ ਉਹਦੀ ਸਾਇੰਸ ਵਿੱਚ ਫੜਨ ਲਈ ਉਹ ਸਭ ਕੁਝ ਜਿਹੜਾ ਅਸਲੀ ਹੈ ਉਹਦੇ ਇਲਾਹੀ ਅਸੂਲ ਦੇ ਤੌਰ 'ਤੇ ਤੁਹਾਨੂੰ ਰੱਬ ਦਾ ਤਸੱਵਰ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ। ਰੂਹ, ਹਯਾਤੀ, ਸੱਚਾਈ, ਪਿਆਰ, ਯਕਸਾਨੀਅਤ ਵਿੱਚ ਜੁੜ ਜਾਂਦੇ ਨੇ ਅਤੇ ਇਹ ਸਾਰੇ ਰੱਬ ਦੇ ਰੂਹਾਨੀ ਨਾਂ ਨੇ। ਸਾਰਾ ਕੁਝ ਮਵਾਦ, ਜ਼ਹਾਨਤ, ਹਿਕਮਤ, ਹਸਤੀ, ਲਫਾਨੀਅਤ, ਵਜ੍ਹਾ ਅਤੇ ਅਸਰ ਰੱਬ ਨਾਲ ਤਾਲੁਕ ਰੱਖਦੇ ਨੇ। ਸਾਇੰਸ ਵਿੱਚ ਇਨਸਾਨ ਰੂਹ ਦੀ ਔਲਾਦ ਹੈ, ਉਹਦਾ ਨਸਬ ਸੋਨਾ, ਚੰਗਿਆਈ ਅਤੇ ਪਾਕੀਜ਼ਗੀ ਬਣਾਉਂਦੀ ਹੈ। ਉਹਦਾ ਅਸਲ ਬਸ਼ਰ ਵਾਂਗਰ ਵੈਸ਼ੀ ਫਿਤਰਤ ਵਿੱਚ ਨਹੀਂ ਹੈ ਅਤੇ ਨਾ ਹੀ ਉਹ ਜ਼ਹਾਨਤ ਤੀਕਰ ਅਪਣਨ ਤੋਂ ਪਹਿਲਾਂ ਮਾਦੀ ਹਾਲਤਾਂ ਵਿੱਚੋਂ ਲੰਘਦਾ ਹੈ। ਰੂਹ ਉਹਦੀ ਹਸਤੀ ਦਾ ਪਹਿਲਾ ਅਤੇ ਅਸਲੀ ਮੰਬਾ ਹੈ, ਰੱਬ ਉਹਦਾ ਪਿਓ ਹੈ ਅਤੇ ਹਯਾਤੀ ਉਹਦੀ ਹਸਤੀ ਦਾ ਕਾਨੂੰਨ ਹੈ। ਫਾਨੀ ਸਿਆਣ ਮਾਦੀ ਨੂੰ ਰੂਹਾਨੀ ਵਿੱਚ ਬਦਲ ਦੇਵੇਗੀ ਅਤੇ ਫਿਰ ਇਨਸਾਨ ਦੀ ਅਸਲੀ ਖੁਦੀ ਨੂੰ ਗਲਤੀ ਦੀ ਫਾਨੀਅਤ ਨਾਲ ਰਿਹਾਅ ਕਰਨ ਲਈ ਠੀਕ ਕਰੇਗੀ। ਫਾਨੀ ਲੋਕ ਗੈਰ ਫਾਨੀਆਂ ਵਾਂਗਰ ਰੱਬ ਦੀ ਸੂਰਤ ਉੱਤੇ ਨਹੀਂ ਬਣਾਏ ਗਏ, ਬਲਕਿ ਲਾਮਹਦੂਦ ਰੂਹਾਨੀ ਹਸਤੀ ਵਾਂਗਰ ਫਾਨੀ ਜ਼ਮੀਰ ਅਖੀਰੀ ਸਾਇੰਸ ਦੀ ਅਸਲੀਅਤ ਨੂੰ ਮੰਨੇਗਾ ਅਤੇ ਗਾਇਬ ਹੋ ਜਾਵੇਗਾ, ਅਤੇ ਹਸਤੀ ਦੀ ਕਾਮਲ ਅਤੇ ਹਮੇਸ਼ਾ ਕਾਇਮ ਰਹਿਣ ਵਾਲੀ ਸਿਆਣ ਸਾਹਮਣੇ ਆਵੇਗੀ। ਸਾਇੰਸ ਉਸ ਲਾਫਾਨੀ ਇਨਸਾਨ ਦੇ ਜਲਾਲੀ ਇਮਕਾਨ ਨੂੰ ਜ਼ਾਹਿਰ ਕਰਦੀ ਏ, ਜਿਹੜਾ ਹਮੇਸ਼ਾ ਲਈ ਫਾਨੀ ਹਿੱਸਾ ਵੱਲ ਲਾਮਹਦੂਦ ਹੁੰਦਾ ਹੈ। ਮਸੀਹ ਦੇ ਅੰਦਰ ਮਸੀਹਾਈ ਦੇ ਅਨਸਰ ਨੇ ਉਹਨੂੰ ਰਾਹ ਵਿਖਾਉਣ ਵਾਲਾ, ਸੱਚਾਈ ਅਤੇ ਹਯਾਤੀ ਬਣਾਇਆ। ਅਬਦੀ ਸੱਚਾਈ ਉਹਨੂੰ ਬਰਬਾਦ ਕਰਦੀ ਏ, ਜਿਹੜਾ ਇਨਸਾਨ ਨੂੰ ਗਲਤੀ ਤੋਂ ਸਿੱਖਿਆ ਹੋਇਆ ਵਿਖਾਲੀ ਦਿੰਦਾ ਏ, ਅਤੇ ਰੱਬ ਦੇ ਪੁੱਤਰ ਦੇ ਤੌਰ 'ਤੇ ਇਨਸਾਨ ਦੀ ਅਸਲੀਅਤ ਰੋਸ਼ਨੀ ਵਿੱਚ ਆਉਂਦੀ ਏ। ਜ਼ਾਹਰ ਕੀਤੀ ਹੋਈ ਸੱਚਾਈ ਹਮੇਸ਼ਾ ਦੀ ਹਯਾਤੀ ਏ। ਬਸ਼ਰ ਜਦੋਂ ਤੀਕਰ ਇਹ ਨਹੀਂ ਸਿੱਖਦਾ ਭਈ ਰੱਬ ਹੀ ਵਾਹਦ ਹਯਾਤੀ ਏ, ਉਹ ਗਲਤੀ ਦੇ ਆਰਜ਼ੀ ਮਲਬੇ, ਪਾਪ, ਬਿਮਾਰੀ ਅਤੇ ਮੌਤ ਦੇ ਅਕੀਦੇ ਵਿੱਚੋਂ ਕਦੀ ਬਾਹਰ ਨਹੀਂ ਆ ਸਕਦਾ। ਬਤਨ ਵਿੱਚ ਹਯਾਤੀ ਅਤੇ ਅਹਿਸਾਸ ਇਸ ਸਮਝ ਨਾਲ ਫਤਿਹ ਕੀਤੇ ਜਾਣੇ ਚਾਹੀਦੇ ਨੇ, ਜਿਹੜੀ ਇਨਸਾਨ ਨੂੰ ਰੱਬ ਦੀ ਛਬੀ ਬਣਾਉਂਦੀ ਏ। ਫਿਰ ਰੂਹ ਬਦਨ ਉੱਤੇ ਫਤਿਹਮੰਦ ਹੋਵੇਗੀ। ਆਦਮ ਨਾ ਇਸ ਝੂਠੇ ਅਕੀਦੇ ਨੂੰ ਪੇਸ਼ ਕਰਦਾ ਏ ਭਈ ਹਯਾਤੀ ਹਮੇਸ਼ਾ ਦੀ ਨਹੀਂ ਏ, ਬਲਕਿ ਇਹਦਾ ਸ਼ੁਰੂ ਅਤੇ ਅੰਜਾਮ ਏ। ਭਈ ਲਾ ਮੁਤਨਾਹੀ ਮਤਨਾਹੀ ਵਿੱਚ ਸ਼ਾਮਲ ਹੁੰਦਾ ਏ, ਭਈ ਜ਼ਹਾਨਤ ਗੈਰ ਜ਼ਹਾਨਤ ਵਿੱਚੋਂ ਗੁਜ਼ਰਦੀ ਏ, ਅਤੇ ਰੂਹ ਮਾਦੀ ਫਹਿਮ ਵਿੱਚ ਵੱਸਦੀ ਏ। ਭਈ ਫਾਨੀ ਅਕਲ ਮਾਦੇ ਨੂੰ ਅਤੇ ਮਾਦਾ ਫਾਨੀ ਅਕਲ ਤੋਂ ਮਾਕੂਜ਼ ਹੁੰਦਾ ਏ। ਭਈ ਵਾਹਦ ਰੱਬ ਅਤੇ ਖਾਲਕ ਉਹਦੇ ਵਿੱਚ ਸ਼ਾਮਲ ਹੋਇਆ ਜਿਹਨੂੰ ਉਹਨੇ ਖਲਕ ਕੀਤਾ, ਅਤੇ ਫਿਰ ਮਾਦੇ ਦੀ ਗੈਰ ਮਜ਼ਬੀਅਤ ਵਿੱਚ ਗਾਇਬ ਹੋਇਆ। ਆਦਮ, ਜਿਵੇਂ ਕਲਾਮ ਵਿੱਚ ਮਿੱਟੀ ਤੋਂ ਬਣਿਆ ਹੋਇਆ ਪੇਸ਼ ਕੀਤਾ ਗਿਆ ਏ, ਇਨਸਾਨੀ ਸਿਆਣ ਤੋਂ ਇੱਕ ਘਟੀਆ ਸ਼ਾਇਆ ਏ। ਆਦਮ ਵਾਂਗਰ ਮਾਦੀ ਹਿੱਸਾਂ ਜਿਹੜੀਆਂ ਮਾਦੇ ਤੋਂ ਜੰਮਦੀਆਂ ਨੇ ਅਤੇ ਮਿੱਟੀ ਵਿੱਚ ਪਰਤ ਕੇ ਜਾਂਦੀਆਂ ਨੇ, ਗੈਰ ਜ਼ਹੀਨ ਸਾਬਤ ਹੋਈਆਂ ਨੇ। ਜਿਵੇਂ ਉਹ ਅੰਦਰ ਆਉਂਦੀਆਂ ਨੇ, ਉਂਝ ਹੀ ਬਾਹਰ ਜਾਂਦੀਆਂ ਨੇ, ਕਿਉਂ ਜੇ ਉਹ ਹਲੇ ਵੀ ਹਸਤੀ ਦੀਆਂ ਗਲਤੀਆਂ ਨੇ, ਸੱਚਾਈ ਨਹੀਂ। ਪੈਦਾਇਸ਼ 2:6 ਬਲਕਿ ਧਰਤੀ ਤੋਂ ਕੋਰ ਉੱਠਦੀ ਸੀ ਅਤੇ ਸਾਰੀ ਧਰਤੀ ਨੂੰ ਸੈਰਾਬ ਕਰਦੀ ਸੀ। ਅਲਾਹੀ ਤਖਲੀਕ ਦੀ ਸਾਇੰਸ ਅਤੇ ਸੱਚਾਈ ਨੂੰ ਪਹਿਲਾਂ ਤੋਂ ਪੇਸ਼ ਕੀਤੀਆਂ ਹੋਈਆਂ ਆਇਤਾਂ ਵਿੱਚ ਬਿਆਨ ਕੀਤਾ ਜਾ ਚੁੱਕਿਆ ਹੈ, ਅਤੇ ਹੁਣ ਮੁਖਾਲਫ ਗਲਤੀ ਤਖਲੀਕ ਦਾ ਇੱਕ ਮਾਦੀ ਮੰਜ਼ਰ ਪੇਸ਼ ਕੀਤਾ ਜਾਣਾ ਹੈ। ਪੈਦਾਇਸ਼ ਦੇ 2 ਵਿੱਚ ਰੱਬ ਅਤੇ ਕਾਇਨਾਤ ਦੇ ਇਸ ਮਾਦੀ ਨਜ਼ਰੀਏ ਦਾ ਬਿਆਨ ਮਿਲਦਾ ਹੈ, ਉਹ ਬਿਆਨ ਜਿਹੜਾ ਜਿਵੇਂ ਪਹਿਲੇ ਹੀ ਰਿਕਾਰਡ ਹੋਈ ਸਾਇੰਸੀ ਸੱਚਾਈ ਦੇ ਬਿਲਕੁਲ ਉਲਟ ਹੈ। ਪਹਿਲਾ ਰਿਕਾਰਡ ਸਾਰੀ ਤਾਕਤ ਅਤੇ ਹੁਕਮਰਾਨੀ ਰੱਬ ਨੂੰ ਦੇ ਦਿੰਦਾ ਹੈ ਅਤੇ ਇਨਸਾਨ ਨੂੰ ਰੱਬ ਦੀ ਕਾਮਲੀਅਤ ਅਤੇ ਕੁਵਤ ਨਾਲ ਸ਼ਬੀਹ ਦਿੰਦਾ ਹੈ। ਦੂਜਾ ਰਿਕਾਰਡ ਇਨਸਾਨ ਨੂੰ ਬਦਲਣ ਦੇ ਕਾਬਲ ਅਤੇ ਲਾਫਾਨੀ, ਆਪਣੇ ਦੇਵਤਾ ਤੋਂ ਵੱਖ ਹੋਣ ਦੇ ਤੌਰ 'ਤੇ ਆਪਣੇ ਹੀ ਮਦਾਰ ਵਿੱਚ ਘੁੰਮਦਾ ਹੋਇਆ ਲਿਖਦਾ ਹੈ। ਵਜੂਦੀਅਤ ਨੂੰ ਅਲੂਹੀਅਤ ਤੋਂ ਵੱਖਰਾ ਸਾਇੰਸ ਨਾਮੁਮਕਿਨ ਦੇ ਤੌਰ 'ਤੇ ਵਾਜ਼ਿਆ ਕਰਦੀ ਹੈ। ਮਾਦੇ ਦੀਆਂ ਮਖਲੂਕਾਂ ਕੋਰ ਜਾਂ ਝੂਠੇ ਦਾਅਵੇ ਜਾਂ ਪੁਰਸਰਾਰੀਅਤ ਤੋਂ ਜੰਮਦੀਆਂ ਨੇ, ਨਾ ਕਿ ਅਸਮਾਨ ਜਾਂ ਉਸ ਸਮਝ ਤੋਂ ਜੰਮਦੀਆਂ ਨੇ ਜਿਹੜੀ ਰੱਬ ਸੱਚ ਅਤੇ ਝੂਠ ਦੇ ਵਿਚਾਲੇ ਖੜੀ ਕਰਦਾ ਹੈ। ਗਲਤੀ ਵਿੱਚ ਹਰ ਸ਼ੈ ਹੇਠੋਂ ਆਉਂਦੀ ਏ, ਉੱਤੋਂ ਨਹੀਂ। ਸਭ ਕੁਝ ਜ਼ਰੂਰ ਦੇ ਪਰਛਾਵੇਂ ਦੀ ਬਜਾਏ ਮਾਦੀ ਅਫਸਾਨਾ ਹੈ। ਮਸ਼ਹੂਰ ਇਲਾਹੀਅਤ ਇਨਸਾਨ ਦੀ ਤਾਰੀਖ ਦੇ ਬਾਰੇ ਸਮਝਦੀ ਏ ਭਈ ਜਿਵੇਂ ਇਨਸਾਨ ਨੇ ਮਾਦੀ ਤੌਰ 'ਤੇ ਠੀਕ ਸ਼ੁਰੂ ਕੀਤਾ ਹੋਵੇ, ਪਰ ਉਹ ਛੇਤੀ ਨਾਲ ਜ਼ਹਿਨੀ ਪਾਪ ਵਿੱਚ ਪੈ ਗਿਆ, ਜਦਕਿ ਜ਼ਾਹਰ ਕੀਤਾ ਗਿਆ ਮਜ਼ਹਬ ਸਿਆਣ ਦੀ ਸਾਇੰਸ ਅਤੇ ਉਹਦੀਆਂ ਸ਼ਕਲਾਂ ਦਾ ਪ੍ਰਚਾਰ ਕਰਦਾ ਏ ਭਈ ਜਿਵੇਂ ਉਹ ਪੁਰਾਣੇ ਅਹਿਦਨਾਮੇ ਦੇ ਪਹਿਲੇ ਬਾਬ ਨਾਲ ਤਾਲੁਕ ਰੱਖਦੇ ਨੇ, ਜਦ ਰੱਬ ਯਾਨੀ ਸਿਆਣ ਨੇ ਆਖਿਆ ਅਤੇ ਉਹ ਹੋ ਗਿਆ। ਜੋ ਕੁਝ ਵੀ ਇਨਸਾਨ ਦੇ ਪਾਪ ਜਾਂ ਰੱਬ ਦੇ ਮੁਖਾਲਫ ਜਾਂ ਰੱਬ ਦੀ ਗੈਰ ਮੌਜੂਦਗੀ ਵੱਲ ਇਸ਼ਾਰਾ ਕਰਦਾ ਏ, ਉਹ ਆਦਮ ਦਾ ਸੁਪਨਾ ਏ, ਜਿਹੜਾ ਨਾ ਹੀ ਸਿਆਣ ਏ ਅਤੇ ਨਾ ਇਨਸਾਨ ਏ, ਕਿਉਂ ਜੇ ਇਹ ਪਿਓ ਦਾ ਇਕਲੌਤਾ ਨਹੀਂ ਏ। ਆਦਮ ਉਹ ਮਿਸਾਲੀ ਇਨਸਾਨ ਨਹੀਂ ਸੀ ਜਿਹਦੇ ਪਰੋਂ ਧਰਤੀ ਨੂੰ ਬਰਕਤ ਦਿੱਤੀ ਗਈ ਸੀ। ਮਿਸਾਲੀ ਇਨਸਾਨ ਆਪਣੇ ਵੇਲੇ ਉੱਤੇ ਜ਼ਾਹਰ ਕੀਤਾ ਗਿਆ ਅਤੇ ਉਹਨੂੰ ਯਿਸੂ ਮਸੀਹ ਦੇ ਤੌਰ 'ਤੇ ਜਾਣਿਆ ਜਾਂਦਾ ਸੀ। ਸੱਚਾਈ ਦੇ ਇਨਫਰਾਦੀ ਨਮੂਨੇ ਦੇ ਤੌਰ 'ਤੇ ਯਿਸੂ ਮਸੀਹ ਰਬੂਨੀ ਗਲਤੀ ਅਤੇ ਸਾਰੇ ਪਾਪ, ਬਿਮਾਰੀ ਅਤੇ ਮੌਤ ਨੂੰ ਰੱਦ ਕਰਨ ਆਇਆ, ਤਾਂ ਜੋ ਸੱਚਾਈ ਅਤੇ ਹਯਾਤੀ ਦੀ ਰਾਹ ਹਮਵਾਰ ਕਰੇ। ਰੂਹ ਦੇ ਫਲਾਂ ਅਤੇ ਮਾਦੀ ਫਹਿਮ, ਸੱਚਾਈ ਅਤੇ ਗਲਤੀ ਦੇ ਵਿਚਕਾਰ ਫਰਕ ਨੂੰ ਵਾਜ਼ਿਆ ਕਰਦਿਆਂ ਹੋਏ ਇਹ ਨਮੂਨਾ ਯਿਸੂ ਦੀ ਪੂਰੀ ਜ਼ਮੀਨੀ ਹਯਾਤੀ ਦੇ ਦੌਰਾਨ ਜ਼ਾਹਰ ਹੁੰਦਾ ਰਿਹਾ। ਰੱਬ ਦੇ ਲੋਕਾਂ ਦੇ ਬਾਰੇ ਨਾ ਕਿ ਇਨਸਾਨ ਦੇ ਬੱਚਿਆਂ ਦੇ ਬਾਰੇ ਗੱਲ ਕਰਦਿਆਂ ਹੋਏ ਯਿਸੂ ਨੇ ਆਖਿਆ, ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਕਾਰ ਹੈ, ਯਾਨੀ ਸੱਚਾਈ ਅਤੇ ਪਿਆਰ ਅਸਲੀ ਇਨਸਾਨ ਉੱਤੇ ਹਕੂਮਤ ਕਰਦੀ ਹੈ। ਇਹ ਜ਼ਾਹਰ ਕਰਦਿਆਂ ਹੋਏ ਵੀ ਇਨਸਾਨ ਰੱਬ ਦੀ ਸੂਰਤ ਉੱਤੇ ਬੇਗੁਨਾਹ ਅਤੇ ਅਬਦੀ ਹੈ। ਉਸ ਕਾਮਲ ਬੰਦੇ ਵਿੱਚ ਮੁਕਤੀਦਾਤਾ ਨੇ ਰੱਬ ਦੀ ਆਪਣੀ ਸ਼ਬੀਰ ਅਤੇ ਸੂਰਤ ਨੂੰ ਵੇਖਿਆ ਅਤੇ ਇਨਸਾਨ ਦੇ ਇਸ ਠੀਕ ਨਜ਼ਰੀਏ ਨੇ ਬਿਮਾਰੀ ਨੂੰ ਠੀਕ ਕੀਤਾ। ਇਸ ਲਈ ਯਿਸੂ ਨੇ ਤਾਲੀਮ ਦਿੱਤੀ ਵੀ ਰੱਬ ਬਰਕਰਾਰ ਅਤੇ ਆਲਮਗੀਰ ਹੈ ਅਤੇ ਇਹ ਵੀ ਇਨਸਾਨ ਪਾਕ ਅਤੇ ਮੁਕੱਦਸ ਹੈ। ਜਦੋਂ ਅਸੀਂ ਸਾਇੰਸ ਵਿੱਚ ਇਹ ਸਿੱਖ ਲੈਂਦੇ ਹਾਂ ਵੀ ਅਸੀਂ ਕਾਮਲ ਕਿਵੇਂ ਬਣੀਏ, ਜਿਵੇਂ ਸਾਡਾ ਅਸਮਾਨੀ ਪਿਓ ਕਾਮਲ ਹੈ, ਅਤੇ ਸੋਚ ਜਦੀਦ ਅਤੇ ਸਿਹਤਮੰਦ ਰਾਵਾਂ ਵੱਲ, ਲਾਫਾਨੀ ਸ਼ੈਵਾਂ ਦੀ ਫਿਕਰਮੰਦੀ ਵੱਲ ਮੁੜ ਜਾਂਦੀ ਹੈ, ਅਤੇ ਹਮ ਆਂਗ ਇਨਸਾਨ ਦੇ ਨਾਲ ਨਾਲ ਸੰਸਾਰ ਦੇ ਅਸੂਲ ਦੀ ਮਾਦੀਅਤ ਤੋਂ ਦੂਰ ਹੋ ਜਾਂਦੀ ਹੈ। ਮਾਦੀਅਤ ਦੇ ਰੂਹਾਨੀ ਮੁਖਾਲਫ ਦੇ ਫਹਿਮ ਦੇ ਰਾਹੀਂ ਇੱਥੇ ਤੀਕਰ ਪਈ ਮਸੀਹ ਸੱਚਾਈ ਦੇ ਰਾਹੀਂ ਇਨਸਾਨ ਉਸ ਜੰਨਤ ਦੇ ਬੂਹੇ ਇਲਾਹੀ ਸਾਇੰਸ ਦੀ ਕੁੰਜੀ ਦੇ ਨਾਲ ਦੁਬਾਰਾ ਖੋਲੇਗਾ, ਜਿਹਨੂੰ ਇਨਸਾਨੀ ਅਕੀਦਿਆਂ ਨੇ ਬੰਦ ਕਰ ਦਿੱਤਾ ਹੈ, ਅਤੇ ਉਹ ਆਪਣੇ ਆਪ ਨੂੰ ਬੇਗੁਨਾਹ, ਨੇਕ, ਪਾਕ ਅਤੇ ਆਜ਼ਾਦ ਪਾਏਗਾ। ਆਪਣੀ ਹਯਾਤੀ ਜਾਂ ਮੌਸਮ ਦੇ ਇਮਕਾਨਾਂ ਲਈ ਜੰਤਰੀ ਤੋਂ ਸਲਾਹ ਲੈਣ ਦੀ ਲੋੜ ਨੂੰ ਮਹਿਸੂਸ ਨਾ ਕਰਦਿਆਂ ਹੋਏ ਇਹ ਜਾਣਨ ਲਈ ਭਈ ਉਹਦੇ ਵਿੱਚ ਕਿੰਨੀ ਕੁ ਇਨਸਾਨੀਅਤ ਹੈ, ਦਿਮਾਗੀ ਇਲਮਾਂ ਦੀ ਪੜ੍ਹਾਈ ਕਰਨ ਦੀ ਲੋੜ ਨੂੰ ਮਹਿਸੂਸ ਨਾ ਕਰਦਿਆਂ ਹੋਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦੀ ਹੈ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।